तो उस वेले महाराज जी ने मुला सामने देखे, देख के कोई उन्होंने शराफ नहीं दिता, समाधि चो महात्मा हटा हिला देना, डिस्टर्ब कर देना, यह सारे का बड़ा गुनाह है जिन्हों महात्मा माफ नहीं करया कर दे, और सब कुछ माफ कर देने, दालां कटिया परमेश्वर जुड़े में जोड़ा तोड़ दिता उन्होंने नहीं माफ कर रहे। बाबा फरीद जी का जो दामाद सी मखदूम सी उहदा नाम, वह मरतबे च बहुत बैठता सी, बड़िया लंबिया समाधियां लाता सी। एक बार वह समाधि लाई बैठा है तो बाबे फरीद जी का छोटा लड़का जाके दरवाजा खड़काउण लग गया, बच्चा सी छोटा, दरवाजा खड़काई जांदा, कुंडा खड़काई जांदा, रौला पाई जांदा, को चीथा से ही देखना शुरू कर दिता। और समाधि खुल गई मखदूम की, समाधि खुलती सार उसने दरवाजा खोल के देखा भी कौन है जरा मैनू अल्लाह ताला नाल जुड़ नहीं दिंदा। जब दरवाजा खोल के क्रोध की दृष्टि नाल देखा तो बिल्कुल भजन की ढेरी बनाता, देखती सारन उथे ही खत्म करता। बाबा फरीद जी ने दसिया कि थोड़ा छोटा लड़का था, सुआह की ढेरी बनाता मखदूम ने, कहते भाई उथे जाना नहीं सी चाहिए। इसे तरह भैन इना भी आराम गई हुई सी, 10 साल बाद वापस आती है, तो आके बाबे फरीद नूं कहण लगी भी तुसी अपनी लड़की का रिश्ता मखदूम नाल कर दो। कहिंदे इह रिश्ता कराउण वाला नहीं है, इहदा जलाल बहुत जबरदस्त है, मेरी लड़की ने कई दिन कट्टणे ने, जदों गुस्से हो गया उदों इहने भस्म उड़ा देना, जोर पाया तो रिश्ता ब्याह करा लिया, निकाह हो गया। वो अपने जाके जिथे समाधि लाउंदा सी उत्थे बैठ गया। मां ने कहा भी तू जा उहदे कोल, कुछ पीण वास्ते दे के हथ विच भेज दिता, दुध वगैरह। यह सारी रात सामने खड़ी रही, माड़ा जा खड़का हो गया अमृत वेले ते उहदी समाधि खुल गई। जब उहने देखिया कहिंदा तैनू किसने भेजिया, तू इत्थे क्यों आई है मेरे, जलाल दे नाल देखिया सुआह दी ढेरी बनाती। बाबा फरीद जी नूं खबर हो गई कि बाबा जी लड़की भी सुआह दी ढेरी बनाती। गुरु नानक पातशाह जदों मिलदे ने जाके धरती नूं, उस वेले मरदाने ने कोई वचन कह दिता जो धरती नूं चुभ गया सुणदी सार। उस वेले उहने जज्बा पाया, नेत्र करके मरदाने वल देखण लग्या, गुरु महाराज ने अपना हाथ ऐ करता हूं, लेकिन मरदाने का रंग काला हो गया। कहना सच्चे पातशाह की हो गया मेरा रंग काला हो गया, कहते मरदानिया शुक्र कर असं हथ मूहे करता से, जे कहते तेन देख लेंदा वो तो भसम बना दिता तेरे। बेनती करन का मतलब यह है कि जो महापुरुष समाधि च हुंदा है, वैगुरु नाल जुड़िया हुंदा, वो सह नहीं सकता भी जे उहदी समाधि कोई तोड़ दे। सो गुरु नानक पातशाह के जो समाधि सी दसवें द्वार च सवार चढ़े हुए, किन्ने गलत तरीके डिस्टर्ब किया महाराज ने, नक दे विच धुआं देता जहरीला धुआं, जो अंदर गया खांसी उन्हें पैदा करनी सी, साह दे नाल लगना सी, दसवें द्वार तक खिलजुल हो गई। महाराज ने नेत्र खोल के सारिया वल देखा, तमाशा लग्या, अपील लगी हुई, सारे कहते लगे भूत ने अखा खोलिया, हुण बोलू भूत देखो की कहना। उस वेले गुरु नानक पातशाह ने इस तरह का स्वागत वचन किया। ਬੜੀ ਜ਼ਬਰਦਸਤ ਕਹਿੰਦੇ ਜਿਹੜੇ ਲਿਖ ਲਿਖ ਕੇ ਮੰਤਰ ਜੰਤਰ ਵੇਚਦੇ ਆ ਤਰਕਾਰ ਹੈ ਉਹਨਾਂ ਦਾ ਜਿਉਣਾ ਹੀ ਤਰਕਾਰ ਉਹਨਾਂ ਨੇ ਤਾਂ ਖੇਤੀ ਉਜਾੜ ਲਈ ਇੱਥੇ ਹੁਣ ਖੜਵਾੜਾ ਕਾਹਦੇ ਵਾਸਤੇ ਸਮਾਰਨ ਲੱਗੇ ਆ ਉੱਥੇ ਕਾਹਦਾ ਥਾਂ ਕਿਹੜੀ ਫਸਲ ਜਾਏਗੀ ਖੇਤੀ ਜਿਹਨ ਕੀ ਉਜੜਾ ਖਲਵਾੜੇ ਕਿਆ ਭੂਤ ਪ੍ਰੇਤ ਕੇ ਮੰਤਰ ਲਿਖ ਬਾਪ ਜਨਮ ਕੋ ਖੋਏ ਜਾਏ ਮੂੜ ਦੋਜਕ ਵਿਖੇ ਤਾਂ ਇਹ ਸਹਾਏ ਨਾ ਕੋਈ ਉਹਦੀ ਕੋਈ ਸਹਾਇਤਾ ਨਹੀਂ ਕਰਿਆ ਕਰਦਾ ਭੂਤਾਂ ਪ੍ਰੇਤਾਂ ਦੇ ਮੰਤਰ ਲਿਖਦੇ ਨੇ ਤੇ ਦੁਨੀਆਂ ਤੋਂ ਪੈਸੇ ਬਟੋਰਦੇ ਨੇ ਕੋਈ ਵੀ ਮੰਤਰ ਲਿਖ ਕੇ ਵੇਚ ਦੇਣਾ ਪੜ੍ਹ ਕੇ ਵੇਚ ਦੇਣਾ ਬਰਾਬਰ ਹੀ ਹੈ ਸਾਹ ਸਿੰਘ ਜੀ ਬੜਾ ਮੁਸ਼ਕਲ ਹੈ ਇਹ ਗੱਲਾਂ ਤੇ ਚੱਲਣ ਅਖੰਡ ਪਾਠ ਕਰਦੇ ਨੇ ਵੇਚ ਦਿੰਦੇ ਨੇ ਪੜ੍ਹ ਕੇ ਖੇਤੀ ਉਜਾੜ ਲਈ ਆਪਣੇ ਕੋਲ ਤਾਂ ਕੁਛ ਵੀ ਨਾ ਰੱਖਿਆ ਕਈ ਕਹਿੰਦੇ ਗੁਜ਼ਾਰਾ ਫਿਰ ਕਿਵੇਂ ਚੱਲੇ ਆਹ ਵੀ ਸਵਾਲ ਆ ਜਾਂਦਾ ਵੀ ਗੁਜ਼ਾਰਾ ਕਿਵੇਂ ਚੱਲੇ ਕਿਉਂਕਿ ਅਸੀਂ ਪੇਸ਼ਾ ਬਣਾਤਾ ਹੈ ਪਾਠ ਕਰਨ ਦਾ ਪੇਸ਼ਾ ਬਣ ਗਿਆ ਉਹਨਾਂ ਦਾ ਕੰਮ ਇਹ ਹੀ ਆ ਪਾਠ ਤੁਸੀਂ ਕਰਾਉਣੇ ਨੇ ਉਹਨਾਂ ਨੇ ਕਰਨੇ ਨੇ ਉਹਨਾਂ ਨੇ ਆਪਣਾ ਰੇਟ ਬੰਨਿਆ ਹੋਇਆ ਤੁਸੀਂ ਆਪਣਾ ਰੇਟ ਰੱਖਦੇ ਹੋ ਵੀ ਇੰਨੇ ਘੱਟੇ ਮਿਲ ਜਾਵੇ ਥੋੜ੍ਹਾ ਜਿਹਾ ਪੈਸਾ ਕਿਹੜਾ ਪਾਠੀ ਹੈ ਜਿਹੜਾ ਘੱਟ ਪੈਸੇ ਲੈਂਦਾ ਦੋਵੇਂ ਪਾਸੇ ਰੌਲਾ ਪੈ ਗਿਆ ਗੱਲ ਲਾਂਬੇ ਚਲੀ ਗਈ ਬਹੁਤ ਦੂਰ ਚਲੀ ਗਈ ਸੋ ਇਹ ਜਦੋਂ ਵਚਨ ਉਸਨੇ ਸੁਣਿਆ ਮੁੱਲਾਂ ਦੀਆਂ ਤਾਂ ਅੱਖਾਂ ਖੁੱਲ ਗਈਆਂ ਵੀ ਹੈ ਮੈਂ ਤਾਂ ਸਮਝਦਾ ਸੀ ਭੂਤ ਪ੍ਰੇਤ ਹੈ ਤੇ ਜਦੋਂ ਗੁਰੂ ਮਹਾਰਾਜ ਨੇ ਦ੍ਰਿਸ਼ਟੀ ਕਰੀ ਦਿਆ ਦ੍ਰਿਸ਼ਟੀ ਦੇ ਨਾਲ ਮੁੱਲਾਂ ਵੱਲ ਦੇਖਿਆ ਮੁੱਲਾਂ ਦਾ ਜਿਹੜਾ ਪਾਪ ਦਾ ਭਰਿਆ ਹੋਇਆ ਸਾਰਾ ਹੀ ਉੜਨਾ ਸ਼ੁਰੂ ਹੋ ਗਿਆ ਚਾਨਣ ਹੋ ਗਿਆ ਤੇ ਮੁੱਲਾਂ ਨੇ ਨਮਸਕਾਰ ਕਰ ਦਿੱਤੀ ਲੋਕਾਂ ਨੂੰ ਨਾ ਸਮਝ ਪਈ ਜਿਹੜੇ ਦੂਰ ਖੜੇ ਸੀ ਕਹਿਣ ਲੱਗੇ ਲੈ ਬਈ ਕੋਈ ਬਹੁਤ ਬੜਾ ਭੂਤ ਹੈ ਮੁੱਲਾਂ ਵੀ ਮਿਲ ਗਿਆ ਇਹਦੇ ਮੁੰਡੇ ਤੇ ਕੋਈ ਵੱਡਾ ਵੱਡਾ ਹੈ ਬੇਪਾਲਾ ਹੈ ਕੋਈ ਬਤਾਲ ਹੈ ਕੋਈ ਵੱਡਾ ਮੁੱਲਾਂ ਨੇ ਕੀ ਨਿਭਣਾ ਸੀ ਜੇ ਮੰਗਾਈਆਂ ਹੋ ਰਹੀਆਂ ਨੇ ਕੋਈ ਉਹ ਤਾਂ ਸੁਣਦਾ ਤੈਂ ਸੁਣਿਆ ਕੀ ਕਿਹਾ ਤੈਂ ਸੁਣਿਆ ਕੀ ਕਿਹਾ ਉਹ ਕਹਿੰਦਾ ਕਿਹਾ ਜ਼ਰੂਰ ਹੈ ਪਰ ਮੁੱਲਾਂ ਤਾਂ ਮੱਥੇ ਟੇਕਦਾ ਤੇ ਦੋਏ ਹੱਥ ਜੋੜ ਕੇ ਬੈਠਾ ਸਾਹਮਣੇ ਤੇ ਗੁਰੂ ਮਹਾਰਾਜ ਨੇ ਜਦ ਜਨਤਾ ਦਾ ਦੇਖਿਆ ਤੇ ਮਹਾਰਾਜ ਕਹਿਣ ਲੱਗੇ ਪ੍ਰੇਮੀਓ ਤੁਹਾਨੂੰ ਕਿਉਂ ਭਰਮ ਪੈ ਗਿਆ ਅਸਲੀ ਗੱਲ ਨਹੀਂ ਤੁਸੀਂ ਸਮਝ ਲਓ ਹਰ ਦਰਸ਼ਨ ਕੇ ਪਾਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਨ ਕਹਿੰਦਾ ਉਹ ਪ੍ਰੇਮੀ ਹੈ ਨਾ ਕੋਈ ਭੂਤ ਹੈ ਨਾ ਕੋਈ ਬੇਤਾਲ ਹੈ ਅਸੀਂ ਤਾਂ ਪ੍ਰੇਮ ਵਾਹਿਗੁਰੂ ਦੇ ਦਰਸ਼ਨ ਦੀ ਮਸਤੀ ਵਿੱਚ ਮਸਤ ਹੋਏ ਹੋਏ ਹਾਂ ਕਿਆ ਤੁਹਾਨੂੰ ਵਹਿਮ ਹੋ ਗਿਆ ਹਾਂ ਹਰ ਦੇ ਨਾ ਪਰ ਨਾ ਜਾਣਨਾ ਹਾਂ ਤਾਂ ਦੀਵਾਨਾ ਜਾਣੀਆ ਜਾਂ ਪਾਇਆ ਦੀਵਾਨਾ ਹੋਏ ਜੇ ਵਾਹਿਗੁਰੂ ਦੀ ਪੈ ਦੇ ਵਿੱਚ ਆਦਮੀ ਦੀਵਾਨਾ ਹੋਵੇ ਉਹ ਅਸਲੀ ਦੀਵਾਨਾ ਹੁੰਦਾ ਇੱਕ ਹੀ ਸਾਰੇ ਬਾਹਰਾ ਦੂਜਾ ਨਾ ਜਾਣੇ ਤੇ ਸਾਰਿਆਂ ਦੇ ਵਿੱਚ ਘੱਟ ਘੱਟ ਦੇ ਵਿੱਚ ਵਿਆਪਕ ਇੱਕੋ ਪਰਮੇਸ਼ਰ ਦੇ ਦਰਸ਼ਨ ਕਰੇ ਤਾਂ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ ਕਹਿੰਦੇ ਤਾਂ ਵੀ ਦੀਵਾਨਾ ਕਿਹਾ ਜਾਂਦਾ, ਮਸਤਾਨਾ ਕਿਹਾ ਜਾਂਦਾ, ਜੇ ਇੱਕੋ ਵਾਹਿਗੁਰੂ ਦੀ ਕਾਰ ਕਰਦਾ ਹਰ ਵਕਤ ਵਾਹਿਗੁਰੂ 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 ਕਰਦਾ ਤੇ ਨਾਲ ਹੁਕਮ ਪਛਾਣੇ ਕਸਮ ਕਾ ਦੂਜੀ ਅਬਰ ਸਿਆਣ ਪਕਾਏ। ਵਾਹਿਗੁਰੂ ਦੇ ਹੁਕਮ ਵਿੱਚ ਚੱਲੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਸਭ ਦੇ ਨਾਲ ਹੁਕਮ ਚੱਲ ਰਹੇ, ਸੰਗਤ ਚਾਹੁੰਦੇ ਆ ਹੁਕਮ ਦੀ ਕਾਰ ਹੋ ਰਹੀ, ਦੁੱਖ ਆਉਂਦਾ ਹੁਕਮ ਦੀ ਕਾਰ ਹੁੰਦੀ ਹੈ, ਕੇਤਿਆਂ ਦੂਖ ਪੂਖ ਸਾਧ ਦਾਤਾਰ ਇਹ ਕੀ ਦਾਤ ਤੇਰੀ ਦਾਤ, ਵਾਹਿਗੁਰੂ ਵੱਲੋਂ ਮਿਲ ਰਹੀ ਹੁੰਦੀ ਹੈ। ਖਬਰਾ ਕੀ ਕਰਨਾ, ਵਾਹਿਗੁਰੂ ਜੀ ਨੇ ਕੀ ਕਰਾਉਣਾ ਉਹਨੂੰ, ਉਹ ਰੂਹ ਨੂੰ ਕਿੰਨਾ ਕੁੱਚਾ ਚੱਕਣਾ, ਦੁੱਖਾਂ ਦੇ ਵਿੱਚ ਜਿੰਦੜੀ ਪਾ ਦਿੱਤੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਤਾਂ ਦੀਵਾਨਾ ਜਾਣੀ ਆ ਜਾਂ ਸਾਹਿਬ ਧਰੇ ਪਿਆ, ਕਹਿੰਦੇ ਉਹਨੂੰ ਮੁਸਤਾਨਾ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਨਾਲ ਪਿਆਰ ਦੇ ਵਿੱਚ ਮਸਤ ਹੋ ਗਿਆ। ਮੰਦਾ ਜਾਣਾ ਹੈ ਆਪ ਕੋ ਉਹ ਭਲਾ ਸੰਸਾਰ, ਉਹ ਆਪਣੇ ਆਪ ਨੂੰ ਸਾਰਿਆਂ ਨਾਲੋਂ ਕਹਿੰਦਾ ਵੀ ਮੈਂ ਮੰਦਾ ਤੇ ਸਾਰਾ ਸੰਸਾਰ ਭਲਾ, ਜਿਹੜਾ ਕਹਿੰਦਾ ਮੈਂ ਚੰਗਾ ਉਹ ਬੜੇ ਲੋਕ ਮਾੜੇ ਨੇ, ਕਹਿੰਦੇ ਉਹ ਤਾਂ ਬਿਲਕੁਲ ਅਣਜਾਣ ਬੰਦਾ, ਉਹਦੀ ਸਾਡੇ ਨਾਲ ਕੋਈ ਸਾਂਝ ਨਹੀਂ। ਸਾਡੇ ਨਾਲ ਸਾਂਝ ਉਹਦੀ ਹੈ ਜਿਹੜਾ ਇਹ ਜਾਣਦਾ ਹੈ ਕਬੀਰ ਸਭ ਤੇ ਹਾਮ ਬੁਰੇ ਹਾਮ ਕਾਜ ਕਰੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ। ਸੋ ਕਾਜੀ ਜਿਹੜਾ ਸੀ ਉੱਠਿਆ, ਉੱਠ ਕੇ ਜਾ ਕੇ ਨਵਾਬ ਦੇ ਪਾਸ ਪਹੁੰਚਿਆ, ਗੁਰੂ ਨਾਨਕ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਮਸਤ ਹੋਇਆ ਤੁਰਿਆ ਜਾਂਦਾ। ਜੋ ਮੁੱਲਾ ਸੀ ਮਸਤ ਹੋਇਆ ਤੁਰਿਆ ਜਾ ਰਿਹਾ ਤੇ ਨਵਾਬ ਦੇ ਕੋਲ ਜਾ ਕੇ ਸਲਾਮ ਕੀਤੀ, ਬਾ ਆਦਮ ਤਾਜ਼ੀਮ ਕੀਤੀ। ਨਵਾਬ ਕਹਿਣ ਲੱਗਿਆ ਸੁਣਾਓ ਮੁੱਲਾ ਜੀ, ਭੂਤਨਾ ਨਿਕਲ ਗਿਆ? ਕਹਿੰਦੇ ਨਾ ਨਵਾਬ ਸਾਹਿਬ, ਨਾਨਕ ਤਾਂ ਬਲੀ ਅੱਲਾ ਬਲੀ ਅੱਲਾ, ਜਿਹਦੇ ਵੱਲ ਨਿਗਾਹ ਕਰਕੇ ਵੀ ਦੇਖ ਲਵੇ ਉਹਨੂੰ ਵੀ ਅੱਲਾ ਦੇ ਨਾਲ ਜੋੜਨ ਦੀ ਤਾਕਤ ਰੱਖੋ, ਮੈਂ ਤਾਂ ਉਹਦਾ ਮਰੀਦ ਹੋ ਕੇ ਆਇਆ, ਮੈਂ ਉਹਦੇ ਬਖਸ਼ਿਸ਼ ਪ੍ਰਾਪਤ ਕਰਕੇ ਆਇਆ। ਇਹ ਗੱਲ ਨਾਨਕ ਬਾਰੇ ਨਾ ਸੋਚੋ। ਤੇ ਮੁੱਲਾ ਕਹਿਣ ਲੱਗਿਆ ਨਵਾਬ ਸਾਹਿਬ, ਇਹ ਕਾਜੀ ਨੇ ਵੀ ਕੁਛ ਉਹਦੇ ਨਾਲ ਹਿੱਸਾਪੱਤੀ ਕਰ ਲਈ ਹੈ, ਤੇ ਗੱਲ ਸਹੀ ਨਹੀਂ ਕਹਿ ਰਿਹਾ, ਤੁਸੀਂ ਨਾਨਕ ਨੂੰ ਇੱਥੇ ਕੋਰਟ ਵਿੱਚ ਬੁਲਾ ਕੇ ਪੁੱਛੋ। ਸੋ ਕਿਆ ਭਾਈ ਦੱਸਾਂ, ਕਹਿਣ ਲੱਗੇ ਨਾਨਕ ਹੁਣ ਹੋਸ਼ ਵਿੱਚ ਹੈ? ਕਹਿੰਦੇ ਹਾਂ ਜੀ, ਬੋਲਦੇ ਨੇ ਚੱਲਦੇ ਨੇ ਪਰ ਇੱਕੋ ਵਚਨ ਕਰੀ ਜਾਂਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਤਿੰਨ ਪ੍ਰਾਣ। ਨਵਾਬ ਨੇ ਜਦ ਭੇਜੇ ਉੱਥੇ ਸਿਪਾਹੀ, ਕਹਿਣ ਲੱਗੇ ਤੁਹਾਨੂੰ ਨਵਾਬ ਸਾਹਿਬ ਯਾਦ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੇਖੋ, ਜਦ ਤੱਕ ਅਸੀਂ ਨਵਾਬ ਦੇ ਚਾਕਰ ਸੀ, ਨਵਾਬ ਬੁਲਾਉਂਦਾ ਸੀ, ਅਸੀਂ ਦਸ ਵਾਰੀ ਜਾਂਦੇ ਸੀ, ਇੱਕ ਵਾਰੀ ਬੁਲਾਏ, ਹੁਣ ਸਾਡਾ ਤੇ ਨਵਾਬ ਦਾ ਕੋਈ ਸੰਬੰਧ ਨਹੀਂ, ਮੈਂ ਨਹੀਂ ਜਾਣਾ। ਵਾਪਸ ਆ ਕੇ ਜਦੋਂ ਦੌਲਤ ਖਾਨ ਨੂੰ ਸਾਰੀ ਹਕੀਕਤ ਦੱਸੀ, ਕ੍ਰੋਧ ਚੜ ਗਿਆ, ਕਹਿੰਦਾ ਹੈ ਇਹ ਨਾਨਕ ਦੀ ਇਹ ਜ਼ੁਰਤ ਕਿ ਮੇਰੇ ਹੁਕਮ ਦੀ ਤਾਮੀਲ ਨਾ ਕਰੇ, ਜਾਓ ਕਹਿੰਦੇ ਗ੍ਰਿਫਤਾਰ ਕਰਕੇ ਲਿਆ, ਫੌਰਨ ਮੇਰੇ ਪੇਸ਼ ਕਰੋ। ਫਿਰ ਚਲੇ ਗਏ ਸਿਪਾਹੀ ਜਾ ਕੇ ਕਹਿਣ ਲੱਗੇ ਵੀ ਮਹਾਰਾਜ ਹੁਕਮ ਆ ਹੈ। ਕਹਿੰਦੇ ਚਲੋ ਫਿਰ ਤੁਹਾਨੂੰ ਸੰਕਟ ਨਾ ਹੋਵੇ ਭਾਈ, ਚੱਲਦੇ ਹਾਂ। ਗੁਰੂ ਨਾਨਕ ਪਾਤਸ਼ਾਹ ਨਵਾਬ ਦੇ ਸਾਹਮਣੇ ਆ ਗਏ, ਉਹ ਜੋ ਸਲਾਮ ਕਰਨ ਦਾ ਤਰੀਕਾ ਸੀ, ਪਹਿਲਾਂ ਤਾਂ ਝੁਕਦੇ ਹੁੰਦੇ ਅੱਧਾ ਅੱਧਾ ਝੁੱਕ ਕੇ ਸਿਰ ਉੱਪਰ ਨੂੰ ਚੱਕ ਕੇ, ਉਹਦੇ ਵੱਲ ਨੇਤਰ ਉੱਧਰ ਹੁੰਦੇ ਸੀ, ਆਦਮੀ ਅੱਧਾ ਝੁਕਿਆ ਹੁੰਦਾ ਤੇ ਸੱਤ ਵਾਰੀ ਇੱਥੇ ਮੱਥੇ ਨੂੰ ਹੱਥ ਲਾਉਂਦੇ ਸੀਆਂ। ਇਹ ਕੋਰਟ ਦਾ ਰਿਵਾਜ਼ ਸੀ, ਗੁਰੂ ਨਾਨਕ ਪਾਤਸ਼ਾਹ ਨੇ ਕੋਈ ਅਸੂਲ ਨਾ ਮੰਨਿਆ, ਸਿੱਧੇ ਹੀ ਜਾ ਕੇ ਖੜੇ ਹੋ ਗਏ ਚੁੱਪ ਕਰਕੇ, ਨਾ ਕੋਈ ਸਲਾਮ ਨਾ ਕੋਈ ਦੁਆ ਨਾ ਕੁਛ ਨਾ ਕਰੇ। ਨਵਾਬ ਦਾ ਪਾਰਾ ਗਰਮ ਹੋ ਗਿਆ ਦੇਖਦੀ ਸਾਰ, ਕਹਿਣ ਲੱਗਿਆ ਨਾਨਕ ਤੈਨੂੰ ਪਤਾ ਨਹੀਂ ਆਇਆ ਵੀ ਤੂੰ ਕੋਰਟ ਵਿੱਚ ਕਿਵੇਂ ਆਈਦਾ ਹੁੰਦਾ, ਪਹਿਲਾਂ ਤੂੰ ਇੱਥੋਂ ਹੀ ਗਿਆ ਤੇ ਮੇਰੇ ਹੁਕਮ ਦੇ ਬੁਲਾਇਆ ਹੋਇਆ ਕਿਉਂ ਨਹੀਂ ਆਇਆ, ਮੈਂ ਤੈਨੂੰ ਸਖ਼ਤ ਸਜ਼ਾ ਦੇਣੀ ਚਾਹੁੰਦਾ। ਕਹਿੰਦੇ ਨਵਾਬ ਸਾਹਿਬ, ਜਦ ਤੱਕ ਤੇਰੇ ਚਾਕਰ ਸੀ ਇੱਕ ਵਾਰੀ ਬੁਲਾਏ ਤੇ ਦਸ ਵਾਰੀ ਆਉਂਦੇ ਸੀ, ਹੁਣ ਅਸੀਂ ਉਸ ਸਾਹਿਬ ਦੀ ਚਾਕਰੀ ਕਰ ਲਈ ਹੈ ਜਿਹੜੇ ਸਾਹਿਬ ਨੇ ਤੇਰੇ ਵਰਗੇ ਕਰੋੜਾਂ ਨਵਾਬ ਬਣਾਏ ਨੇ, ਹੁਣ ਉਹਦਾ ਹੁਕਮ ਮੰਨਣਾ ਕਿ ਤੇਰਾ ਮੰਨੀਏ, ਜਿਹਦੇ ਅਸੀਂ ਚਾਕਰ ਆ ਉਹਦਾ ਹੁਕਮ ਮੰਨ। ਬੁੱਲ ਲੈ ਲਿਆ ਦੰਦਾ, ਗੱਲ ਨਹੀਂ ਆਉਂਦੀ, ਖਰਾਬ ਵਾਲਾ ਸੀ, ਸੋਚਦਾ ਵੀ ਮੈਂ ਇਹਨੂੰ ਕਿਸ ਤਰ੍ਹਾਂ ਦੇ ਨਾਲ ਫਿੱਟ ਕਰਾਂ, ਕਿਵੇਂ ਬੇਦਲੀਲ ਕਰਾਂ। ਉਸੇ ਵੇਲੇ ਸੋਚ ਆ ਗਈ ਕਿ ਮੈਂ ਨਾਨਕ ਨੂੰ ਇਸਲਾਮ ਦੇ ਵਿੱਚ ਲਾਇਆ, ਆਪੇ ਸਾਰੇ ਝਗੜੇ ਮੁੱਕ ਜਾਣਗੇ, ਇਸਲਾਮ ਚ ਆ ਜਾਏਗਾ। ਤੇ ਜਿਹੜੇ ਇਹਦੇ ਸ਼ਰਧਾਲੂ ਨੇ ਸਾਰੇ ਹੈਰਾਨ ਹੋ ਜਾਣਗੇ, ਆਪੇ ਹੀ ਆ ਜਾਣਗੇ ਇਹਦੇ ਮਗਰੇ। ਸੋ ਕਹਿਣ ਲੱਗਿਆ ਨਾਨਕ ਹਿੰਦੂ ਤੇ ਮੁਸਲਮਾਨ ਕੋਈ ਨੀ ਹੈ, ਕਹਿੰਦੇ ਨਾ। ਕਹਿੰਦੇ ਫਿਰ ਹੈਗੇ ਕਿਉਂ? ਕਹਿੰਦੇ ਤਾਂ ਬੁੱਤ ਤੁਰੇ ਫਿਰਦੇ ਨੇ, ਜੋ ਹਿੰਦੂਤ ਦਾ ਅਸੂਲ ਹੈ ਉਹ ਕਿਸੇ ਚ ਨੀ ਰਿਹਾ, ਜੋ ਇਸਲਾਮ ਦਾ ਅਸੂਲ ਹੈ ਉਹ ਕਿਸੇ ਚ ਨੀ ਰਿਹਾ। ਪੂਜਾ ਤੇ ਨਮਾਜ਼ ਪਿੱਛੇ ਝਗੜੇ ਕਰਦੇ ਨੇ, ਮਸਜਿਦ ਤੇ ਮੰਦਰ ਪਿੱਛੇ ਲੜਦੇ ਫਿਰਦੇ ਨੇ, ਤੇ ਇਹਨਾਂ ਨੂੰ ਤਾਂ ਭੁੱਲੇ ਗਿਆ ਪਰਮੇਸ਼ਰ। ਸੋ ਇਸ ਕਰਕੇ ਜਦੋਂ ਇਹ ਇਸ ਗੱਲ ਨੂੰ ਨਹੀਂ ਸਮਝਦੇ ਤਾਂ ਇਹ ਕੇਵਲ ਮਨੁੱਖ ਆਪਣੇ ਆਪ ਨੂੰ ਗਲਤ ਕਹਿ ਰਹੇ ਨੇ ਕਿ ਮੈਂ ਮੁਸਲਮਾਨ। ਮੁਸਲਮਾਨ ਕਹਾਵਣ ਮੁਸ਼ਕਲ, ਕਹਿੰਦੇ ਉਹ ਤਾਂ ਹੈ ਹੀ ਬਹੁਤ ਮੁਸ਼ਕਲ। ਜੇ ਮੌਮ ਦੇ ਲੋਵੇ ਤਾਂ ਮੁਸਲਮਾਨ ਕਹੋ, ਨਮਾਜ਼ ਪੜ੍ਹਨ ਦੀ ਜਾਚ ਇਹਨੂੰ ਨਹੀਂ ਹੈ। ਕਹਿਣ ਲੱਗੇ ਨਾਨਕ ਜੁਮੇ ਦੀ ਨਮਾਜ਼ ਆ ਰਹੀ ਹੈ ਤੇ ਅਸੀਂ ਨਮਾਜ਼ ਪੜ੍ਹਨ ਵਾਸਤੇ ਜਾਂਦੇ ਹਾਂ, ਤੇਰੀ ਨਿਗਾਹ ਚ ਦੋ ਕੋਈ ਨੀ, ਚੱਲ ਸਾਡੇ ਨਾਲ ਨਮਾਜ਼ ਪੜ੍ਹ। ਮਹਾਰਾਜ ਕਹਿੰਦੇ ਚਲੋ, ਨਮਾਜ਼ ਪੜ੍ਹਨ ਵਾਸਤੇ ਚਲੇ ਜਾਂਦੇ ਨੇ। ਸ਼ਹਿਰ ਚ ਸਾਰੇ ਚ ਹੋ ਗਿਆ ਵੀ ਗੁਰੂ ਨਾਨਕ ਮੁਸਲਮਾਨ ਬਣਨ ਵਾਸਤੇ ਜਾ ਰਹੇ, ਸਾਰੇ ਹਾਲ ਢਾਲ ਮੱਚ ਗਈ, ਦੁਕਾਨਾਂ ਬੰਦ ਹੋ ਗਈਆਂ, ਰੋਟੀ ਪਕਣੀ ਬੰਦ ਹੋ ਗਈ। ਵਿਹਾਇਆ ਕੀ ਹੋ ਗਿਆ ਵੀ ਗੁਰੂ ਨਾਨਕ ਸਲਾਮਤ ਦੇ ਵਿੱਚ ਜਾ ਰਹੇ ਹਨ। ਭਾਈਆ ਜੈਰਾਮ ਬਹੁਤ ਕਾਹਲੀ ਕਾਹਲੀ ਬੇਬੇ ਨਾਨਕੀ ਜੀ ਕੋਲ ਆਏ, ਕਹਿੰਦੇ ਤੇਰਾ ਭਰਾ ਤਾਂ ਮੁਸਲਮਾਨ ਬਣ ਜਾ ਰਿਹਾ, ਕੀ ਕਰਾਂਗੇ, ਆਪਣਾ ਤਾਂ ਖਾਨਦਾਨ ਹੀ ਜਾਂਦਾ ਰਿਹਾ ਸਾਰਾ, ਬਣੂ ਕੀ ਹੁਣ। ਹੈ ਤਾਂ ਗੱਲ ਕੁਛ ਮਰੀ ਸਾਹ ਸਿੰਘ ਜੀ, ਲੇਕਿਨ ਬਣਦਾ ਇੰਨੀ ਜ਼ਬਰਦਸਤ ਸੀ ਕਿ ਆਦਮੀ ਇਹਨੂੰ ਪਹਿਲੇ ਨਹੀਂ ਸੀ ਕਰ ਸਕਦਾ। ਬੇਬੇ ਜੀ ਕਹਿਣ ਲੱਗੇ, ਬੇਬੇ ਨਾਨਕੀ ਕਹਿੰਦੇ ਮੇਰਾ ਸਰੀਰ ਤੁਸੀਂ ਕਿਉਂ ਵਾਰ ਵਾਰ ਭੁਲੇਖਿਆਂ ਚ ਪੈਂਦੇ ਹੋ, ਅੱਗੇ ਤਿੰਨ ਦਿਨ ਨਦੀ ਚੋਂ ਬਾਹਰ ਆਏ ਨੇ, ਤੁਹਾਨੂੰ ਅਜੇ ਵੀ ਯਕੀਨ ਨਹੀਂ ਆਉਂਦਾ। ਉਹ ਤਾਂ ਕੋਈ ਸਿੱਖਿਆ ਦੇਣ ਜਾ ਰਹੇ ਨੇ, ਉਹਨਾਂ ਨੂੰ ਕੌਣ ਹੈ ਦੁਨੀਆਂ ਦੇ ਅੰਦਰ ਜਿਹੜਾ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੁਛ ਕਰ ਸਕੇ। ਤੁਸੀਂ ਦੇਖੋ ਪਾਠਕ ਉਸ ਵੇਲੇ ਟੁੱਟੇ ਦਿਲ ਨਾਲ ਆਪਣੇ ਸੇਵਕ ਨਿਧੇ ਨੂੰ ਬੁਲਾਇਆ, ਬ੍ਰਾਹਮਣ ਨੂੰ, ਕਹਿਣ ਲੱਗੇ ਜਾ ਮਸਜਿਦ ਦੇ ਅੰਦਰ ਤੇ ਸਾਰੀ ਗੱਲਬਾਤ ਦੇਖ ਕੇ ਆ ਕੇ ਦੱਸ। ਇਹ ਨਿਧਾ ਬ੍ਰਾਹਮਣ ਪੀਰ ਨੂੰ ਚੀਰਦਾ ਹੋਇਆ ਮਸਜਿਦ ਵਿੱਚ ਲੈ ਗਿਆ, ਕਿਉਂਕਿ ਜਦੋਂ ਸੁਣਿਆ ਵੀ ਨਾਨਕ ਨੇ ਇਸਲਾਮ ਧਾਰਨ ਕਰਨਾ, ਸਾਰਾ ਹੀ ਸ਼ਹਿਰ ਉਲਟ ਕੇ ਪੈ ਗਿਆ। ਉੱਥੇ ਭੀੜ ਹੋ ਗਈ ਮਸਜਿਦ ਦੇ ਅੰਦਰ, ਥਾਂ ਨਹੀਂ ਮਿਲਦਾ ਤਿਲ ਧਰਨ ਜੋਗਾ। ਤੇ ਜਿਹੜੇ ਦੇਖਣ ਵਾਲੇ ਸੀ ਉਹਨਾਂ ਨੇ ਗੋਲ ਚੱਕਰ ਲਾ ਲਏ, ਬਹੁਤ ਜ਼ਿਆਦਾ ਭੀੜ ਪਈ ਪਈ ਹੈ। ਉਹ ਭੀੜ ਨੂੰ ਚੀਰ ਕੇ ਮੂਹਰੇ ਮੂਹਰਲੀ ਲਾਈਨ ਚ ਆ ਗਿਆ ਤੇ ਉਧਰਲੇ ਪਾਸੇ ਨਵਾਜ਼ ਸ਼ੁਰੂ ਹੋ ਗਈ। ਨਵਾਬ ਵੀ ਪੜ੍ਹਦਾ, ਕਾਜੀ ਵੀ ਪੜ੍ਹਦਾ, ਹੋਰ ਵੀ ਪੜ੍ਹਦੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਇੱਕ ਪਾਸੇ ਹੋ ਕੇ ਬਹਿ ਗਏ। ਨਵਾਬ ਨੂੰ ਬੜਾ ਗੁੱਸਾ ਆਇਆ, ਬਈ ਮੇਰੇ ਨਾਲ ਨਮਾਜ਼ ਪੜ੍ਹਨ ਆਇਆ ਤੇ ਨਮਾਜ਼ ਪੜ੍ਹੀ ਨਹੀਂ, ਤੇ ਮੈਂ ਹੁਣ ਚੰਗੀ ਤਰ੍ਹਾਂ ਹੀ ਇਹਨੂੰ ਚਾਰਜ ਕਰਾਂਗਾ, ਸਜ਼ਾ ਦੇਵਾਂਗਾ ਸਖ਼ਤ ਤੋਂ ਸਖ਼ਤ। ਉਸ ਵੇਲੇ ਬੜੇ ਕ੍ਰੋਧ ਨਾਲ ਬੋਲਿਆ, ਕਹਿਣ ਲੱਗਿਆ ਨਾਨਕ ਤੂੰ ਨਮਾਜ਼ ਪੜ੍ਹਨ ਵਾਸਤੇ ਆਇਆ ਸੀ, ਤੂੰ ਕਿਹੜੀ ਨਮਾਜ਼ ਪੜ੍ਹੀ? ਸਹਿ ਸੁਭਾ ਪਾਤਸ਼ਾਹ ਬੋਲੇ, ਕਹਿੰਦੇ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ? ਨਮਾਜ਼ ਪੜ੍ਹਨ ਵਾਲਾ ਇੱਥੇ ਹੁੰਦਾ ਤਾਂ ਮੈਂ ਪੜ੍ਹਦਾ, ਮੈਂ ਤਾਂ ਪੜ੍ਹਦਾ ਹਰ ਵਕਤ 24 ਘੰਟੇ, ਤੁਸੀਂ 5 ਵਾਰੀ ਪੜ੍ਹਦੇ ਹੋ, ਮੈਂ ਤਾਂ ਹਰ ਵਕਤ ਨਮਾਜ਼ 'ਚ ਰਹਿਣਾ। ਭਾਵੇਂ ਅੱਖਰ ਬਦਲਣੇ, ਤੁਹਾਡੇ ਵਾਲੇ ਅਰਬੀ ਵਾਲੇ ਅੱਖਰ ਨਹੀਂ ਹੈ, ਲੇਕਿਨ ਮੈਂ ਵੀ ਉਹੀ ਨਮਾਜ਼ ਦਿਨ ਰਾਤ ਪੜ੍ਹਦਾ। ਕਹਿਣ ਲੱਗਿਆ ਹੈਰਾਨੀ ਦੀ ਗੱਲ ਹੈ, ਮੈਂ ਖੜਾ, ਕਾਜੀ ਖੜਾ? ਕਹਿੰਦੇ ਤੁਸੀਂ ਤਾਂ ਇੱਥੇ ਤੁਹਾਡਾ ਕਲਬੂਤ ਖੜਾ ਸੀ, ਜਿਹਨੇ ਨਮਾਜ਼ ਪੜ੍ਹਨੀ ਸੀ ਉਹ ਤਾਂ ਕਿਨਾਰ ਦੇ ਅੰਦਰ ਘੋੜੇ ਖਰੀਦਣ ਗਿਆ ਹੋਇਆ ਸੀ, ਘੋੜੇ ਖਰੀਦਦਾ ਸੀ, ਇੱਥੇ ਤੁਸੀਂ ਕਰ ਰਹੇ ਹੋ? ਜਦ ਹਟੀ ਜਾਣ ਬਾਅਦ ਜ਼ਿਆਦਾ ਹੈ, ਹੈਰਾਨ ਹੋ ਗਿਆ ਵੀ ਮੇਰੇ ਅੰਦਰਲੀ ਗੱਲ ਸਾਰੀ ਜਾਣਗੀ, ਕਿਤੇ ਬਰਲੀ ਅੱਲਾ ਸੱਚੀਓ ਨਾ ਹੋਵੇ, ਜੇ ਕੁਛ ਮੁੰਡਾ ਕਹਿੰਦਾ ਉਵੇਂ ਹੀ ਨਾ ਹੋਵੇ। ਡਰ ਗਿਆ, ਕੋਈ ਸ਼ਰਧਾ ਚ ਆ ਗਈ। ਕਹਿਣ ਲੱਗਿਆ ਨਾਨਕ ਗੱਲ ਤੇਰੀ ਠੀਕ ਹੈ, ਸੱਚਮੁੱਚ ਮੈਂ ਹਾਜ਼ਰ ਨਹੀਂ ਸੀ। ਕਹਿੰਦੇ ਜਿਹੜਾ ਖੁਦਾ ਦੇ ਨਾਲ ਧੋਖਾ ਕਰੇ ਉਹ ਕਾਫਰ ਹੁੰਦਾ ਤੇ ਮੋਮਨ ਹੁੰਦਾ? ਕੁਫਰ ਕਰ ਰਿਹਾ ਸੀ ਇੱਥੇ ਮਸਜਿਦ ਚ ਖੜਾ, ਕੁਫਰ ਕਮਾ ਰਿਹਾ ਸੀ। ਉਸ ਵੇਲੇ ਡਰ ਗਿਆ, ਫਿਰ ਕਹਿੰਦਾ ਕਾਜੀ ਨਾਲ ਪੜ੍ਹ ਲੈਂਦੇ? ਕਹਿੰਦੇ ਕਾਜੀ ਵੀ ਇੱਥੇ ਨਹੀਂ ਸੀ, ਮਹਾਰਾਜ ਕਾਜੀ ਆਪਣੇ ਘਰ ਦੇ ਅੰਦਰ ਬਛੇਰੀ ਮੋੜਦਾ ਸੀ, ਖੂਹ ਚ ਗਿਰਨ ਤੋਂ ਰੋਕਦਾ ਸੀ। ਕਹਿੰਦੇ ਕਿਉਂ ਕਾਜੀ ਸਾਹਿਬ? ਕਹਿੰਦਾ ਬਿਲਕੁਲ ਠੀਕ। ਕਹਿੰਦੇ ਫਿਰ ਤਾਂ ਨਾਨਕ ਬਲੀ ਜਾਂਦਾ। ਮਹਾਰਾਜ ਕਹਿੰਦੇ ਤੁਸੀਂ ਕੀ ਸਮਝਦੇ ਹੋ ਪਰਮੇਸ਼ਰ ਨੂੰ? ਇਸ ਤਰ੍ਹਾਂ ਨਾ ਬੋਲੋ, ਜਾਣਿਆ ਮੇਰਾ ਹੁਣ ਰਾਮ ਖਿਲਾਉਣਾ ਗਾ। ਅੱਲਾ ਹੋਵੇ, ਰਾਮ ਹੋਵੇ, ਵਾਹਿਗੁਰੂ ਹੋਵੇ, ਕੁਛ ਹੋਵੇ, ਸਾਡੇ ਅਸੀਂ ਡਰਦੇ ਹਾਂ। ਰਾਮ ਕਹਿੰਦੇ ਵੀ ਡਰਦੇ ਹਾਂ, ਵਾਹਿਗੁਰੂ ਕਹਿਣ ਵਾਲੇ ਰਾਮ ਨਹੀਂ ਕਹਿੰਦੇ। ਗੁਰਦੁਆਰੇ ਚ ਕਹਾ ਕੇ ਦੇਖ ਲਓ, ਹਰੇ ਰਾਮ ਜੇ ਕੋਈ ਪੈ ਜੇ ਸਾਰੇ ਉੱਠ ਕੇ ਉਹਨੂੰ ਮਾਰਨ ਲੱਗ ਜਾਣਗੇ ਵੀ ਇਹ ਮੰਦਰ ਹੈ, ਤੂੰ ਇੱਥੇ ਹਰੇ ਰਾਮ ਕਰਨ ਲੱਗ। ਮੰਦਰ ਜਾ ਕੇ ਵਾਹਿਗੁਰੂ ਵਾਹਿਗੁਰੂ ਕਹਿ ਲਓ, ਕੋਈ ਨਹੀਂ ਬੋਲਦਾ। ਉਹ ਭੁਲੇਖੇ ਐਸੇ ਪੈ ਚੁੱਕੇ ਨੇ, ਜਮਾ ਛੋਟਾ ਗਿਆ ਸੀ, ਜੇ ਕਿਤੇ ਮੂੰਹ ਚੋਂ ਨਿਕਲ ਜਾਵੇ ਨਾ ਅੱਲਾ, ਕਹਿੰਦੇ ਹੁਣ ਤੂੰ ਅੱਠ ਪੈਰ ਮੁਸਲਮਾਨ ਬਣਿਆ ਰਹੇਗਾ ਤਾਂ ਅੱਲਾ ਕਹਿਦਾ। ਇਹਦਾ ਬਾਬੇ ਆਏ ਸਾਡੇ ਮਸਤੂਆਣੇ ਆਏ, ਉਹਨਾਂ ਵਹਿਮਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦਾ ਸ਼ਬਦ ਪੜਿਆ। ਮਹਾਰਾਜ ਕਹਿੰਦੇ ਖਿਲਾਉਣਾ ਜਾਣਿਆ, ਤੁਸੀਂ ਮਾਥੇ ਤਿਲਕ ਹੱਥ ਮਾਲਾ ਮਾਣਾ, ਲੋਕਾਂ ਨੂੰ ਰਾਮ ਖਿਲਾਉਣਾ ਜਾਣਾ, ਖੇਲਣਾ ਰੱਬ ਰੱਬ ਦੇ ਨਾਲ ਤੁਸੀਂ ਕੀ ਮਖੌਲ ਕਰਦੇ ਹੋ। ਜਪਜੀ ਸਾਹਿਬ ਪੜ੍ਹਦਾ ਹੈ, ਸੁਰਤ ਕਿਤੇ ਬੋਲਦਾ ਕਿਤੇ ਹੈ, ਕੀ ਮਜ਼ਾਕ ਹੈ, ਕਦੇ ਮਨ ਲੱਗ ਜਾਵੇ ਉਹਦੇ ਨਾਲ, ਛਾਲਾਂ ਦਲੱਤੇ ਮਾਰਦਾ ਫਿਰਦਾ ਮਾਂ। ਗਾਇਤਰੀ ਪੜ੍ਹਦਾ ਹੈ, ਸੰਧਿਆ ਕਰਦਾ, ਮਨ ਕਿੱਥੇ ਦੌੜਿਆ ਫਿਰਦਾ। ਨਮਾਜ਼ ਪੜ੍ਹਦਾ, ਮਨ ਕਿੱਥੇ ਦੌੜਿਆ ਫਿਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਖੇਲਣਾ ਨਹੀਂ ਪਿਆਰਿਓ, ਰੱਬ ਨੂੰ ਰੱਬ ਕਰਕੇ ਮੰਨੋ। ਸਮਝਾਉਣ ਲੱਗੇ ਨੇ ਮਹਾਰਾਜ, ਕਹਿੰਦੇ ਮਨ ਕਰ ਮੱਕਾ ਕਿਵਲਾ ਕਰਦੇ ਹੀ, ਮਨ ਨੂੰ ਤਾਂ ਬਣਾ ਲੈ ਮੱਕਾ, ਜਿਹੜਾ ਉਹਦੇ ਅੰਦਰ ਸੰਗੇ ਰਸਵਦਾ ਜਿਹਦੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦਾ ਹੈ ਉਹ ਤੇਰੀ ਦੇਹੀ ਹੈ। ਬੋਲਣ ਹਾਰ ਪਰਮ ਗੁਰੇ ਇਹੀ, ਜਿਹੜਾ ਤੇਰੇ ਅੰਦਰ ਬੋਲਦਾ ਇਹੀ ਵਾਹਿਗੁਰੂ ਹੈ। ਕੌਰੇ ਮੁੱਲਾਂ ਵਾਂਗ ਨਵਾਜ, ਫੇਰ ਤੂੰ ਅੰਦਰ ਵਾਂਗ ਦੇ, ਵਾਂਗ ਦੇਣ ਦੀ ਜਾਤ ਸਮਝਾਉਂਦੇ ਆ, ਵਾਂਗ ਦੇ ਅੰਦਰ ਵਾਹਿਗੁਰੂ ਵਾਹਿਗੁਰੂ। ਕਬੀਰ ਸਾਹਿਬ ਨੇ ਦੇਖਿਆ ਭਾਈ ਉੱਤੇ ਖੜਾ ਹੋਇਆ ਮਨਾਰੇ ਦੇ, ਉੱਚੀ ਉੱਚੀ ਆਵਾਜ਼ਾਂ ਦਿੰਦਾ, ਬੋਲ ਬੜਾ ਤੇਜ਼ ਹੈ, ਹੁਣ ਤਾਂ ਲਾਊਡ ਸਪੀਕਰ ਲਾਉਣ ਲੱਗ ਗਏ। ਸਵਾਲ ਕਰਿਆ, ਕਹਿੰਦੇ ਮੁੱਲਾ ਮਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ, ਬੋਲਾ ਤੇਰਾ ਰੱਬ ਜਿਹਨੂੰ ਉੱਚੀ ਉੱਚੀ ਬਾਂਗਾਂ ਦੇ ਕੇ ਸਮਝਾਉਣਾ। ਜੇ ਕਾਰਨ ਤੂੰ ਬਾਂਗ ਦੇ ਦਿਲੀ ਪੀਤਰ ਜੋਏ, ਤੇਰੇ ਅੰਦਰ ਬੈਠਾ ਤੂੰ ਅੰਦਰ ਬਾਂਗਾ ਕਿਉਂ ਨਹੀਂ ਦਿੰਦਾ, ਬਾਹਰ ਕਿਉਂ ਦਿੰਦਾ। ਕੌਰੇ ਮੁੱਲਾ ਵਾਂਗ ਨਿਵਾਜ, ਅੰਦਰੇ ਨਿਵਾਜ ਕਰ ਤੇ ਅੰਦਰੇ ਤੂੰ ਵਾਂਗ ਦੇ। ਏਕ ਮਸੀਤ ਦਸੇ ਦਰਵਾਜ, ਆਹ ਤੇਰੀ ਮਸਜਿਦ ਆ ਸਰੀਰ, ਇਹਦੇ ਦਸ ਦਰਵਾਜੇ ਨੇ। ਮਿਸ ਮਿਸ ਤਾਮਸ ਭਰਮ ਕਦੂਰੀ, ਆ ਜਿਹੜੇ ਪੰਜੇ ਚੋਰ ਨੇ ਭਰਮ ਪਿਆ ਹੋਇਆ ਤੇ ਦੁਸ਼ਮਣੀ ਪਈ ਹੋਈ ਹੈ, ਇਹਨਾਂ ਨੂੰ ਬਿਸਮਲ ਕਰਦੇ ਮਾਰਦੇ, ਇਹਨਾਂ ਪਾਖ ਲੈ ਪੰਚਾ ਹੋਏ ਸਬੂਰੀ, ਇਹ ਪੰਜਾਂ ਨੂੰ ਖਤਮ ਕਰਦੇ ਚੋਰਾਂ ਨੂੰ ਤੇ ਸਬਰ ਸਿਦਕ ਦੇ ਅੰਦਰ ਆ ਗਿਆ। ਹਿੰਦੂ ਤੁਰਤਦਾ ਸਾਹਿਬ ਵੇਗ, ਹਿੰਦੂ ਦਾ ਵੀ ਰੱਬ ਰਾਮ ਉਹੀ ਹੈ, ਅੱਲਾ ਉਹੀ ਹੈ, ਤੇ ਮੁਸਲਮਾਨ ਦਾ ਵੀ ਰਾਮ ਉਹੀ ਹੈ, ਨਾ ਮੁਸਲਮਾਨ ਰਾਮ ਕਹੇ ਤੇ ਨਾ ਹਿੰਦੂ ਅੱਲਾ ਕਹੇ, ਨਾ ਅਸੀਂ ਕਹੀਏ, ਕਹਿ ਕੇ ਦੇਖ ਲਓ। ਇੱਕ ਸੰਤ ਸੀਗੇ ਮੇਰੇ ਮਿਲਣ ਵਾਲੇ, ਉਹ ਇੱਥੇ ਚੰਡੀਗੜ੍ਹ ਚਲੇ ਗਏ 23 ਸੈਕਟਰ ਮੰਦਰ ਚ, ਉਹ ਆਪਦੇ ਆਸ਼ਰਮ ਚ ਤਾਂ ਹਰੇ ਰਾਮ ਕਹਿੰਦੇ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਉਹ ਮੰਦਰ ਵਾਲਿਆਂ ਨੇ ਬੁਲਾ ਲਏ ਵੀ ਇਹ ਬੜੇ ਚੰਗੇ ਸੰਤ ਨੇ, ਹਰੀ ਰਾਮ ਦੀ ਸਿੱਖ ਹੈਗੇ ਇਹ, ਤੇ ਹਰੇ ਰਾਮ ਕਰਦੇ, ਸੰਤ ਨੀ ਕੁਛ ਵੀ ਹੁੰਦੇ, ਸੰਤ ਤਾਂ ਮਨੁੱਖ ਹੁੰਦੇ ਨੇ, ਕਿਸੇ ਖਾਸ ਨੀ ਹੁੰਦੇ, ਉਹ ਸਾਰਿਆਂ ਦੇ ਇੱਕੋ ਹੀ। ਜਦ ਉੱਥੇ ਗਏ ਉਹਨਾਂ ਨੇ ਘੜਿਆਲ ਲੈ ਲਈ ਹੱਥ ਚ, 5 ਮਿੰਟ ਤਾਂ ਹਰੇ ਰਾਮ ਹਰੇ ਰਾਮ ਹਰੇ ਕ੍ਰਿਸ਼ਨ ਹਰੇ ਰਾਮ ਕਹਾਉਂਦੇ,